ਸਤਨਾਮ ਸ੍ਰੀ ਵਾਹਿਗੁਰੂ ਜੀ, ਸ੍ਰੀ ਰਾਗ ਮਹੱਲਾ ਪਹਿਲਾ। ਬਣਜ ਕਰੋ ਬਣ ਜਾ ਰਿਹੋ, ਵੱਖਰ ਲਿਹੋ ਸੰਭਾਲ। ਤੈਸੀ ਵਸਤਵ ਸਾਹੀ ਹੈ, ਜੈਸੀ ਨਿਭੈ ਨਾਲ। ਵਣਜ ਕਰੋ ਬਣ ਜਾ ਰਿਹੋ, ਵੱਖਰ ਲਿਹੋ ਸੰਭਾਲ। ਤੈਸੀ ਵਸਤਵ ਸਾਹੀ ਹੈ, ਜੈਸੀ ਨਿਭੈ ਨਾਲ। ਅੱਗੇ ਸਾਹੋ ਸੁਜਾਣ ਹੈ, ਲੈਸੀ ਵਸਤ ਸਮਾਨ। ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵੱਖਰ ਲੈ ਚੱਲੋ, ਸਹੁ ਦੇਖੈ ਪਤਿਆਏ। ਰਹਾਉ ਜਿਨਾ ਰਾਸ ਨਾ ਸੱਚ ਹੈ, ਕਿਉਂ ਤਿੰਨਾ ਸੁਖ ਹੋਏ। ਖੋਟੈ ਬਣਜ ਬਣਜਿਆ, ਮਨ ਤਨ ਖੋਟਾ ਹੋਏ। ਫਾਹੀ ਫਾਥੇ ਮਿਰਗ ਜਿਉ, ਦੁਖ ਕਣੋ ਨਿਤ ਰੋਏ। ਖੋਟੇ ਪੋਤੇ ਨਾ ਪਵੈ, ਤਿਨ ਹਰ ਗੁਰ ਦਰਸਨ ਹੋਏ। ਖੋਟੇ ਜਾਤ ਨਾ ਪਤ ਹੈ, ਖੋਟ ਨਾ ਸੀ ਜਸ ਕੋਏ। ਖੋਟੇ ਖੋਟ ਕਮਾਵਣਾ, ਆਏ ਗਿਆ ਪਤ ਖੋਏ। ਨਾਨਕ ਮਨ ਸਮਝਾਈਐ, ਗੁਰ ਕੈ ਸਬਦ ਸਾਲਾਹ। ਰਾਮ ਨਾਮ ਰੰਗ ਰਤਿਆ, ਭਾਰ ਨਾ ਭਰਮ ਤਿਨਾ। ਹਰ ਜਪ ਲਾਹ ਅਗਲਾ, ਨਿਰਭਉ ਹਰ ਮਨ ਮਾਹ। ਰਾਮ ਨਾਮ ਰੰਗ ਰਤਿਆ, ਭਾਰ ਨਾ ਭਰਮ ਤਿਨਾ। ਹਰ ਜਪ ਲਾਹ ਅਗਲਾ, ਨਿਰਭਉ ਹਰ ਮਨ ਮਾਹ। ਵਣਜ ਕਰੋ ਬਣ ਜਾ ਰਿਹੋ, ਵੱਖਰ ਲਿਹੋ ਸੰਭਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ, ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੇ ਦਰਸ਼ਨ ਦੀਦਾਰੇ ਕਰ ਰਹੇ ਹੋ। ਸਤਿਗੁਰੂ ਦੀ ਪਵਿੱਤਰ ਬਾਣੀ ਦਾ ਫੁਰਮਾਨ ਹੈ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ। ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਉ। ਹਉ ਕੋਲੇ ਜੀਉ ਕੋਲ ਘੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਉ। ਤੜਪ ਤਾਂ ਹਰ ਗੁਰਸਿੱਖ ਮਾਈ ਭਾਈ ਦੇ ਮਨ ਵਿੱਚ ਹੈ ਕਿ ਮੈਂ ਜਾ ਕੇ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਾਂ, ਪਰ ਸਮਾਂ ਕਲਯੁਗ ਦਾ ਹੈ, ਕਈ ਵਾਰੀ ਐਸੇ ਵਿਘਨ ਪੈ ਜਾਂਦੇ ਹਨ। ਅਸੀਂ ਸਤਿਗੁਰੂ ਦੇ ਦਰਸ਼ਨ ਦੀਦਾਰਾਂ ਤੋਂ ਵੀ ਵਾਂਝੇ ਰਹਿ ਜਾਂਦੇ ਹਾਂ, ਇਸੇ ਲਈ ਸਤਿਗੁਰੂ ਨੇ ਇਹ ਵੀ ਨਾਲ ਸਮਝਾ ਦਿੱਤਾ दर्शन को लोचै सब कोई, पूरे भाग प्राप्त होई। चाहुंदा ते हर कोई है गुरु दे दीदार करन वास्ते, पर पूरे भागां वालियां नूं ही सतगुरु दे दर्शन दीदार करन दा सुभाग प्राप्त हुंदा है। कि सतगुरु दे केवल दर्शन दीदार करके सानू मुक्ति मिल सकती है। गुरु अमरदास महाराज दे बचन हन, सतगुर नूं सब को देखदा जेता जगत संसार, डिठै मुक्त न होवई जिचर शब्द न करे विचार। केवल दर्शन दे नाल भी गल नहीं बन सकती। हजूर कहिंदे जे तुसी अपना उदार चाहुंदे हो, अपना भला लोड़दे हो, फिर गुरु शब्द दी विचार दे नाल जुड़ो। जदों गुरु शब्द दी विचार दे नाल जुड़ांगे तां सानू पता लगेगा कि असी संसार दे विच किस मनोरथ नूं लै के आए हाँ। क्योंकि सतगुरु महाराज की बाणी ही ये गल समझाउंदी है, भई प्राप्त मानुख देहुरिया, गोबिंद मिलन की एह तेरी बरिया, अवर काज तेरा किता न काम, मिल साध संगत पज केवल नाम। धन गुरु नानक दे महाराज सच्चे पातशाह, अज इस श्री राग दे 23वें शब्द दे अंदर बहुत सुंदर ते अमोलक सिख्या सानू बख्शिश करदे हन। पाई रे राम कहो चित लाए, हर जस वखर लै चलो, सह देख्या पति आए रहाओ। पाई शब्द द्वारा बहुत प्यार दे नाल संबोधन करके सतगुरु सानू समझाते हैं, पाई रे हे पाई, राम कहो चित लाए, तुसी मन चित ला के वाहिगुरु परमेश्वर दे नाम नू जस नू उचारण करो। बद्दा चट्टी नहीं भरनी, क्योंकि गुरु अंगद दे महाराज का पवित्र बचन है, बद्दा चट्टी जो परे ना गुण ना उपकार। जिहड़ा मनुख विगार दे विच फड़िया होया है उहनू मालक दा कम ते करना ही पैंदा है, और उहनू कुछ ना कुछ मेहनताना भी मिल जांदा है, पर उहदा गुण जां उपकार नहीं कोई मन्निया जांदा। हजूर कहिंदे ने तुसी जिहड़ा भी कम करना है प्रेम दे नाल करो, निम्रता नाल करो, सद्भावना दे नाल करो, फिर उस ही काम दे विचों थानू एक वखरा ही स्वाद आवेगा। हजूर कहिंदे नाम जपना ये रब दी चाकरी है, हम चाकर गोबिंद के ठाकुर मेरा भारा। हजूर कहिंदे असी उस वाहिगुरु दे चाकर बन गए हाँ, इसलिए पाई रे राम कहो चित लाए। हे पाई, तुसी जे वाहिगुरु दे चाकर बन गए हो ते फिर उहदा नाम जपना उहदी चाकरी भी करो। चित ला के मन ला के तुसी अपने मालक दा कम करो। महाराज, असली लाभदायक वस्तु केड़ी है जिहड़ी असां प्राप्त करनी है? हजूर नाल दी पंक्ति विच दसदे ने, हर जस वखर लै चलो, सह देखै पति आए। वाहिगुरु दे जस कीर्तन दी वखर ये ऐसी अमोलक वस्तु है, इनू लै के तुसी परलोक नूं जाओ। जदों तुसी परलोक दे वे जाओगे, उस रब दे कर जाओगे, सहो देखै पति आए। जदों पति परमेश्वर ये वेखेगा कि इन्हां कोले वाहिगुरु दे नाम दी वखर है, इन्हां कोले कीर्तन दा निर्मोलक हीरा है, पति आए, वह थोड़े ते बड़ा प्रसन्न होवेगा। जिहड़े हीरे मोतियां दे वपारी हुंदे ने, जदों कीमती हीरे मोतियां नूं लै के किसे पातशाह दे कोल जांदे ने, और वह बड़ा प्रसन्न हुंदा है। इसे तरह नाम दा रतन ते कीर्तन दा निर्मोलक हीरा लै के जदों वाहिगुरु दी दरगाह विच जाओगे, वह मालक तुहाडे ते बहुत प्रसन्न होवेगा। ਤੇ ਨਾਲ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਇੱਕ ਬਹੁਤ ਉੱਤਮ ਸਿੱਖਿਆ ਸਾਨੂੰ ਬਖਸ਼ਿਸ਼ ਕੀਤੀ ਹੈ। ਜਿਵੇਂ ਵਪਾਰੀ ਲੋਕ ਵਪਾਰ ਕਰਨ ਤੋਂ ਪਹਿਲਾਂ ਉਹ ਸੌਦੇ ਦੀ ਪਰਖ ਕਰਦੇ ਨੇ, ਅਤੇ ਸਤਿਗੁਰੂ ਮਹਾਰਾਜ ਨੇ ਵੀ ਸਾਨੂੰ ਇਹ ਸਿੱਖਿਆ ਬਖਸ਼ੀ ਹੈ, ਪਹਿਲਾਂ ਵਸ ਜਾਣ ਕੇ ਤਾਂ ਕੀਚੈ ਵਪਾਰ, ਪਹਿਲਾਂ ਵਸਤੂ ਦੀ ਸ਼ਨਾਖਤ ਕਰੋ, ਕਿਸੇ ਵਸਤੂ ਦੀ ਪਛਾਣ ਕਰੋ ਉਹ ਖਰੀ ਹੈ ਅਤੇ ਜਾਂ ਨਕਲੀ ਹੈ। ਜੇ ਅਸਲੀ ਹੈ ਤਾਂ ਉਹਦਾ ਸੌਦਾ ਕਰੋ, ਨਕਲੀ ਹੈ ਤਾਂ ਛੱਡ ਦਿਓ। ਇਸੇ ਲਈ ਜਿੱਥੇ ਵਪਾਰ ਦੇ ਵਿੱਚ ਵਸਤੂ ਦੀ ਪਛਾਣ ਕਰਨੀ ਬੜੀ ਜ਼ਰੂਰੀ ਹੋ ਜਾਂਦੀ ਹੈ, ਹਜ਼ੂਰ ਕਹਿੰਦੇ ਜਿਸ ਮਨੁੱਖ ਨੇ ਪਰਮਾਰਥ ਦੇ ਪੰਧ 'ਤੇ ਚੱਲਣਾ ਹੈ ਉਹਨੂੰ ਵੀ ਇਸ ਗੱਲ ਦੀ ਪਛਾਣ ਕਰਨੀ ਹੀ ਪਵੇਗੀ ਕਿ ਜਿਹੜੀ ਵਸਤੂ ਦਾ ਮੈਂ ਵਪਾਰ ਕਰ ਰਿਹਾ ਹਾਂ, ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਅਸੀਂ ਜਿਹੜੀ ਵਸਤੂ ਦਾ ਵਪਾਰ ਕਰ ਰਹੇ ਹਾਂ ਕਿ ਉਹ ਸਾਡੇ ਨਾਲ ਨਿਭੇਗੀ, ਕਿ ਉਹ ਵਸਤੂ ਅਸਲੀ ਵਸਤੂ ਹੈ, ਕਿਧਰੇ ਕੋਈ ਨਕਲੀ ਤਾਂ ਨਹੀਂ, ਅਸੀਂ ਐਵੇਂ ਹੀ ਵਪਾਰ ਦੇ ਵਿੱਚ ਧੋਖਾ ਖਾ ਜਾਈਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਥਾਂ 'ਤੇ ਲਿਖਿਆ ਹੈ, 14 ਪਵਨ ਤੇਰੇ ਹੱਟ ਨਾਲੇ, ਜੇਤੇ ਜੀ ਤੇਤੇ ਵਣਜਾਰੇ, ਖੁੱਲ੍ਹੇ ਹੱਟ ਹੋਆ ਵਪਾਰ, ਜੋ ਪਹੁੰਚੈ ਸੋ ਚੱਲਣ ਹਾਰ। ਜਿਤਨੇ ਵੀ ਜੀਵ ਨੇ ਸਾਰੇ ਹੀ ਵਪਾਰੀ ਨੇ, ਕੋਈ ਚੰਗਾ ਵਪਾਰ ਕਰ ਰਿਹਾ ਹੈ, ਕੋਈ ਮਾੜਾ ਕਰ ਰਿਹਾ ਹੈ, ਸਾਰੇ ਹੀ ਜੀਵ ਵਪਾਰੀ ਨੇ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਸ ਲਈ ਖਬਰਦਾਰ ਕੀਤਾ ਹੈ, ਬਈ ਤੁਸੀਂ ਵਪਾਰੀ ਬਣ ਕੇ ਸੰਸਾਰ ਦੇ ਵਿੱਚ ਆਇਓ, ਪਰ ਕੋਈ ਖਰਾ ਸੌਦਾ ਖਰੀਦ ਕੇ ਲੈ ਕੇ ਜਾਣਾ, ਕਿਧਰੇ ਐਸਾ ਨਾ ਹੋਵੇ ਤੁਸੀਂ ਕੋਈ ਚੋਰੀ ਦਾ ਅਤੇ ਜਾਂ ਕੋਈ ਹੋਰ ਨਕਲੀ ਸੌਦਾ ਖਰੀਦ ਕੇ ਲੈ ਜਾਓ, ਫਿਰ ਅੱਗੇ ਜਾ ਕੇ ਤੁਹਾਨੂੰ ਸ਼ਰਮਸਾਰ ਵੀ ਹੋਣਾ ਪਵੇਗਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕੀ ਸਿੱਖਿਆ ਦਿੰਦੇ ਹਨ, ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਪਹਿਲਾ, ਵਣਜ ਕਰੋ ਬਣ ਜਾ ਰਹੇ ਹੋ, ਵੱਖਰ ਲਿਓ ਸਮਾਨ।
ਸ੍ਰੀ ਰਾਗ ਦੇ ਅੰਦਰ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹਰ ਮਨੁੱਖ ਮਾਤਰ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਵਣਜ ਕਰੋ ਵਣਜਾ ਰਿਹੋ। ਸਤਿਗੁਰੂ ਕਹਿਣ ਲੱਗੇ, ਐ ਲੋਗੋ ਤੁਸੀਂ ਸਾਰੇ ਹੀ ਵਣਜਾਰੇ ਹੋ। ਵਣਜਾਰਾ ਕਹਿੰਦੇ ਨੇ ਵਪਾਰੀ ਨੂੰ, ਜਿਹੜਾ ਕੋਈ ਲੈਣ ਦੇਣ ਕਰੇ ਉਹਨੂੰ ਵਣਜਾਰਾ ਕਹਿੰਦੇ ਨੇ, ਖਰੀਦੋ ਫਰੋਖਤ ਕਰਨ ਵਾਲੇ ਬੰਦੇ ਨੂੰ ਵਪਾਰੀ ਕਿਹਾ ਜਾਂਦਾ। ਹਜ਼ੂਰ ਕਹਿੰਦੇ ਨੇ ਤੁਸੀਂ ਸਾਰੇ ਹੀ ਵਪਾਰੀ ਬਣ ਕੇ ਆਏ ਹੋ, ਵਣਜ ਕਰੋ ਭਾਈ, ਤੁਸੀਂ ਚੰਗਾ ਵਣਜ ਕਰੋ। ਜੇ ਤੁਸੀਂ ਵਣਜਾਰੇ ਬਣ ਕੇ ਆਏ ਹੋ ਅਤੇ ਚੰਗਾ ਵਣਜ ਕਰੋ, ਚੰਗਾ ਸੌਦਾ ਖਰੀਦੋ, ਵੱਖਰ ਲਿਹੋ ਸੰਭਾਲ। ਅਤੇ ਵੱਖਰ ਦਾ ਅਰਥ ਹੈ ਜਿਹੜੀ ਕੋਈ ਲਾਭਦਾਇਕ ਵਸਤੂ ਹੈ, ਖਰਾ ਸੌਦਾ ਹੈ, ਉਹਦੀ ਸੰਭਾਲ ਕਰੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਬਾਰੇ ਵੀ ਇੱਕ ਸਾਖੀ ਪ੍ਰਸਿੱਧ ਹੈ, ਸਤਿਗੁਰੂ ਦੇ ਪਿਤਾ ਬਾਬਾ ਕਾਲੂ ਜੀ ਨੇ 20 ਰੁਪਏ ਦਿੱਤੇ ਅਤੇ ਨਾਲ ਹੀ ਇਹ ਹੁਕਮ ਕੀਤਾ, ਜਾਓ ਤੁਸੀਂ ਖਰਾ ਸੌਦਾ ਖਰੀਦ ਕੇ ਲਿਆਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਭਾਈ ਬਾਲੇ ਨੂੰ ਨਾਲ ਲੈ ਕੇ ਰਾਏ ਭੋਖੀ ਤਲਵੰਡੀ ਤੋਂ ਕੁਛ ਦੂਰੀ 'ਤੇ ਚੂੜਕਾਣਾ ਮੰਡੀ ਸੀ, ਉੱਥੇ ਚਲੇ ਗਏ। ਰਸਤੇ ਵਿੱਚ ਜਾਂਦਿਆਂ ਕੀ ਤੱਕਿਆ, ਕਈ ਦਿਨਾਂ ਦੇ ਭੁੱਖੇ ਸਾਧੂ ਬੈਠੇ ਨਜ਼ਰ ਆਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਮਨ ਦੇ ਵਿੱਚ ਖਿਆਲ ਆਇਆ, ਪਿਤਾ ਜੀ ਨੇ ਆਖਿਆ ਸੀ ਖਰਾ ਸੌਦਾ ਕਰਕੇ ਆਉਣਾ, ਇਹ ਨਾਮ ਜਪਣ ਵਾਲੇ ਮਹਾਂਪੁਰਖ ਨੇ ਕਈ ਦਿਨਾਂ ਦੇ ਭੁੱਖੇ ਨੇ, ਔਰ ਇਹਨਾਂ ਨੂੰ ਲੰਗਰ ਪਾਣੀ ਛਕਾ ਦੇਈਏ, ਇਸ ਤੋਂ ਖਰਾ ਸੌਦਾ ਹੋਰ ਕੀ ਹੋ ਸਕਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਭਾਈ ਬਾਲੇ ਦੀ ਸਲਾਹ ਲਈ। ਭਾਈ ਬਾਲੇ ਨੇ ਆਖਿਆ, ਮਹਾਰਾਜ ਤੁਹਾਡੇ ਪਿਤਾ ਨੇ ਦੁਨਿਆਵੀ ਤੌਰ 'ਤੇ ਖਰਾ ਸੌਦਾ ਕਰਨ ਦੇ ਲਈ ਆਖਿਆ ਹੈ, ਅੱਗੇ ਤੁਹਾਡੀ ਮਰਜ਼ੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਨਹੀਂ, ਦੁਨਿਆਵੀ ਤੌਰ 'ਤੇ ਵੀ ਅਤੇ ਦਰਗਾਹੀ ਤੌਰ 'ਤੇ ਵੀ ਇਸ ਤੋਂ ਅੱਛਾ ਸੌਦਾ ਹੋਰ ਕੋਈ ਵੀ ਨਹੀਂ ਹੋ ਸਕਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ 20 ਰੁਪਏ ਦਾ ਰਾਸ਼ਨ ਪਾਣੀ ਖਰੀਦਿਆ, ਉਹਨਾਂ ਸਾਧੂਆਂ ਨੂੰ ਲੰਗਰ ਛਕਾ ਦਿੱਤਾ। ਜਦੋਂ ਵਾਪਸ ਮੁੜ ਕੇ ਆਏ, ਪਿਤਾ ਜੀ ਨੇ ਪੁੱਛਿਆ, ਤੁਸੀਂ ਦੱਸੋ ਕਿਹੜਾ ਖਰਾ ਸੌਦਾ ਖਰੀਦ ਕੇ ਆਇਓ? ਅਤੇ ਸਤਿਗੁਰੂ ਦਾ ਜਵਾਬ ਸੀ, ਪਿਤਾ ਜੀ, ਅਸੀਂ ਇਸ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਹੈ, ਔਰ ਉਹਦਾ ਫਲ ਸਾਨੂੰ ਦਰਗਾਹ ਦੇ ਵਿੱਚ ਮਿਲੇਗਾ। ਅਸੀਂ ਇਹ ਖਰਾ ਸੌਦਾ ਕਰਕੇ ਆਏ ਹਾਂ। ਭਾਵੇਂ ਬਾਬਾ ਜੀ ਦੁਨਿਆਵੀ ਦ੍ਰਿਸ਼ਟੀਕੋਣ ਤੋਂ ਚਾਹੁੰਦੇ ਸਨ ਕਿ ਮੇਰਾ ਪੁੱਤਰ ਬਹੁਤ ਅੱਛਾ ਵਪਾਰੀ ਬਣੇ, ਬਿਜ਼ਨਸਮੈਨ ਬਣੇ, ਪਰ ਉਸਨੂੰ ਕੀ ਪਤਾ ਸੀ, ਇਹ ਤਾਂ ਸੱਚ ਦੇ ਵਪਾਰੀ ਨੇ, ਕੂੜ ਦੇ ਵਪਾਰੀ ਨਹੀਂ ਬਣ ਸਕਦੇ। ਇਸ ਲਈ ਉਸਨੇ ਤਾਂ ਬਥੇਰਾ ਜ਼ੋਰ ਲਾਇਆ ਬਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਕਿਸੇ ਦੁਨਿਆਵੀ ਕੰਮਕਾਰ ਦੇ ਵਿੱਚ ਲਾਇਆ ਜਾਵੇ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸੱਚ ਦੇ ਵਪਾਰੀ ਸਨ। ਉਸ ਤੋਂ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਇਸ ਲਈ ਉਹਨਾਂ 'ਤੇ ਕੋਈ ਅਸਰ ਨਹੀਂ ਹੋਇਆ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਵੀ ਸਾਨੂੰ ਉਪਦੇਸ਼ ਦਿੰਦੇ ਹਨ, ਇਹ ਦੁਨੀਆਂ ਦੇ ਲੋਗੋ ਵਣਜ ਕਰੋ ਵਣਜਾਰੇ ਹੋ, ਕਿ ਇਹ ਵਣਜਾਰਿਓ, ਇਹ ਵਪਾਰੀਓ, ਤੁਸੀਂ ਵਣਜ ਕਰੋ। ਪਰ ਨਾਲ ਹੀ ਕਹਿੰਦੇ ਨੇ, ਵੱਖਰ ਲਿਓ ਸੰਭਾਲ, ਜਿਹੜੀ ਕੋਈ ਕੀਮਤੀ ਵਸਤੂ ਹੈ, ਲਾਭਦਾਇਕ ਵਸਤੂ ਹੈ, ਉਹਨੂੰ ਤੁਸੀਂ ਸੰਭਾਲ ਕੇ ਨਾਲ ਰੱਖਿਓ।
ਐਸੀ ਵਸਤਵ ਸਾਹੀ ਹੈ ਜੈਸੀ ਨਿਭ ਹੈ ਨਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਿੰਨਾ ਸੁੰਦਰ ਉਪਦੇਸ਼ ਸਾਨੂੰ ਦਿੰਦੇ ਨੇ ਕਿ ਇਹ ਦੁਨੀਆਂ ਦੇ ਵਪਾਰੀ ਲੋਗੋ, ਤੈਸੀ ਵਸਤਵ ਸਾਹੀ ਹੈ, ਉਹੋ ਜਿਹੀ ਵਸਤੂ ਨੂੰ ਵਸਾਉਣਾ ਚਾਹੀਦਾ ਹੈ, ਉਸ ਵਸਤੂ ਨੂੰ ਖਰੀਦਣਾ ਚਾਹੀਦਾ ਹੈ, ਜੈਸੀ ਨਿਭ ਹੈ ਨਾਲ, ਜਿਹੜੀ ਸਾਡੇ ਨਾਲ ਨਿਭਣ ਵਾਲੀ ਹੋਵੇ। ਭਾਵ ਸੱਚਾ ਸੌਦਾ ਕਰੋ, ਖਰਾ ਸੌਦਾ ਕਰੋ, ਜਿਹੜਾ ਲੋਕ ਤੇ ਪ੍ਰਲੋਕ ਵਿੱਚ ਤੁਹਾਡੇ ਨਾਲ ਨਿਭ ਸਕਦਾ ਹੋਵੇ।
ਅੱਗੇ ਸਾਹੋ ਸੁਜਾਣ ਹੈ ਲੈਸੀ ਵਸਤ ਸਮਾਲ।
ਇਹਦਾ ਕਾਰਨ ਕੀ ਹੈ? ਹਜ਼ੂਰ ਕਹਿੰਦੇ, ਅੱਗੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਸੁਜਾਣ ਹੈ, ਬਹੁਤ ਉਹ ਦਾਨਿਸ਼ਵਰ ਹੈ, ਉਹ ਸਭ ਦੇ ਅੰਦਰ ਦੀ ਅਤੇ ਬਾਹਰ ਦੀ ਜਾਣਦਾ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਜਦੋਂ ਉਹਦੇ ਸਾਹਮਣੇ ਸੌਦਾ ਲੈ ਕੇ ਹਾਜ਼ਰ ਹੋਏ, ਲੈਸੀ ਵਸਤ ਸੰਭਾਲ, ਜਿਹੜੀ ਖਰੀ ਵਸਤੂ ਹੋਵੇਗੀ, ਅੱਛਾ ਸੌਦਾ ਹੋਵੇਗਾ, ਅਤੇ ਵਾਹਿਗੁਰੂ ਪਰਮੇਸ਼ੁਰ ਉਸਨੂੰ ਸੰਭਾਲ ਲਵੇਗਾ। ਅਤੇ ਜੇ ਖਰਾ ਸੌਦਾ, ਸੱਚਾ ਸੌਦਾ ਨਾ ਹੋਇਆ, ਤਾਂ ਫਿਰ ਅੱਗੇ ਜਾ ਕੇ ਲਾਹਣਤਾਂ ਵੀ ਮਿਲ ਸਕਦੀਆਂ, ਸਜ਼ਾ ਵੀ ਮਿਲ ਸਕਦੀ ਹੈ। ਇਸੇ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਖਬਰਦਾਰ ਕਰਦੇ ਹਨ ਵੀ ਇਹ ਦੁਨੀਆਂ ਦੇ ਵਪਾਰੀ ਲੋਕੋ, ਤੁਸੀਂ ਸਾਰੇ ਹੀ ਵਪਾਰੀ ਬਣ ਕੇ ਆਏ ਹੋ, ਪਰ ਉਹ ਇਹੋ ਜਿਹੀ ਵਸਤੂ ਖਰੀਦ ਕੇ ਲੈ ਕੇ ਜਾਣੀ ਵੀ ਜਿਸ ਦੇ ਨਾਲ ਵਾਹਿਗੁਰੂ ਪਰਮੇਸ਼ਰ ਦੀ ਦ੍ਰਿਸ਼ਟੀ ਵਿੱਚ ਤੁਸੀਂ ਸੁਰਖਰੂ ਹੋ ਸਕੋ ਅਤੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਸਤਿਕਾਰ ਮਿਲ ਸਕੇ।
ਭਾਈ ਰੇ ਰਾਮ ਕਹੋ ਚਤਲਾਏ, ਹਰ ਜਸ ਵੱਖਰ ਲੈ ਚੱਲੋ, ਸੌ ਦੇਖੈ ਪਤੀਆਏ। ਰਹਾਓ ਜਿਨ੍ਹਾਂ ਰਾਸ ਨਾ ਸੱਚ ਹੈ, ਕਿਉਂ ਤਿੰਨਾ ਸੁਖ ਹੋਏ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਫਿਰ ਉਹ ਕਿਹੜੀ ਵਸਤੂ ਹੈ? ਤਾਂ ਹਜ਼ੂਰ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਸਪਸ਼ਟ ਕਰ ਦਿੱਤਾ ਹੈ, ਇੱਕ ਤੇ ਵਾਹਿਗੁਰੂ ਦਾ ਨਾਮ ਹੈ, ਭਾਈ ਰੇ ਰਾਮ ਕਹੋ ਚਿਤ ਲਾਏ, ਦੂਸਰਾ ਹੈ ਹਰ ਜਸ ਵਾਹਿਗੁਰੂ ਦਾ ਕੀਰਤਨ। ਇਹ ਦੋ ਕੀਮਤੀ ਵਸਤਾਂ ਨੇ, ਇਹਨਾਂ ਨੂੰ ਖਰੀਦ ਕੇ ਅੱਗੇ ਲੈ ਜਾਓ, ਅਤੇ ਜਦੋਂ ਇਹਨਾਂ ਦੋ ਚੀਜ਼ਾਂ ਨੂੰ ਵਾਹਿਗੁਰੂ ਪਰਮੇਸ਼ਰ ਵੇਖੇਗਾ ਵੀ ਇਹਨਾਂ ਦੇ ਕੋਲ ਨਾਮ ਦਾ ਰਤਨ ਹੈ ਅਤੇ ਨਾਲ ਹੀ ਕੀਰਤਨ ਨਰਮੋਲਕ ਹੀਰਾ ਇਹਨਾਂ ਦੇ ਕੋਲ ਹੈ, ਉਹ ਤੁਹਾਡੇ 'ਤੇ ਪ੍ਰਸੰਨ ਹੋਵੇਗਾ। ਰਹਾਉ ਬਿਸ਼ਰਾਮ ਦੇ ਕੇ ਹਜ਼ੂਰ ਨਾਲ ਹੀ ਸਾਨੂੰ ਸਮਝਾਉਂਦੇ ਨੇ ਜਿੰਨਾ ਰਾਸ ਨਾ ਸੱਚ ਹੈ, ਜਿਨ੍ਹਾਂ ਦੇ ਕੋਲ, ਜਿਨ੍ਹਾਂ ਦੀ ਪੂੰਜੀ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਸੱਚਾ ਨਾਮ ਨਹੀਂ ਹੈ। ਅਸਲੀ ਜਿਹੜੀ ਪੂੰਜੀ ਹੈ ਨਾ ਪਰਲੋਕ ਦੇ ਵਿੱਚ ਨਾਲ ਨਿਭਣ ਵਾਲੀ, ਉਹ ਨਾਮ ਦੀ ਹੈ। ਜਹਿ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਜਹਿ ਮਹਾਂ ਭਿਆਨ ਦੂਤ ਜਮ ਦਲੈ, ਤੈਂ ਕੇਵਲ ਨਾਮ ਸੰਗ ਤੇਰਾ ਚੱਲੈ। ਜਿੱਥੇ ਕੋਈ ਵਸਤੂ ਨਾਲ ਨਹੀਂ ਹੁੰਦੀ, ਉੱਥੇ ਵਾਹਿਗੁਰੂ ਦਾ ਨਾਮ ਹੁੰਦਾ। ਇਸ ਲਈ ਜਿੰਨਾ ਰਾਸ ਨਾ ਸੱਚ ਹੈ, ਜਿਨ੍ਹਾਂ ਦੀ ਪੂੰਜੀ ਵਿੱਚ ਸੱਚਾ ਨਾਮ ਨਹੀਂ ਹੈ, ਕਿਉਂ ਤਿੰਨਾ ਸੁੱਖ ਹੋਏ ਵੀ ਉਹਨਾਂ ਨੂੰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਕਿਵੇਂ ਸੁੱਖ ਪ੍ਰਾਪਤ ਹੋ ਸਕਦਾ, ਨਹੀਂ ਹੋ ਸਕਦਾ।
ਖੋਟਾ ਬਣਜ ਬਣਜਿਆ ਮਨ ਤਨ ਖੋਟਾ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਤੁਸੀਂ ਖੋਟੇ ਵਣਜ ਸੌਦੇ ਨੂੰ, ਵਣਜਿਆ ਦਾ ਅਰਥ ਵਣਜ ਲਿਆ, ਖਰੀਦ ਲਿਆ, ਅਤੇ ਯਾਦ ਰੱਖਣਾ ਮਨ ਤਨ ਖੋਟਾ ਹੋਏ, ਅਤੇ ਤੁਹਾਡਾ ਮਨ ਵੀ ਅਤੇ ਤਨ ਵੀ ਖੋਟਾ ਹੋ ਜਾਵੇਗਾ। ਤੁਹਾਡਾ ਅੰਦਰੋਂ ਮਨ ਵੀ ਬੇਈਮਾਨ ਅਤੇ ਧੋਖੇਬਾਜ਼ ਬਣ ਜਾਵੇਗਾ, ਅਤੇ ਤੁਹਾਡਾ ਸਰੀਰ ਵੀ ਹਮੇਸ਼ਾ ਲਈ ਬੇਈਮਾਨ ਹੋ ਜਾਵੇਗਾ। ਇਸ ਲਈ ਵਣਜ ਕਰਨਾ ਹੈ ਅਤੇ ਖਰਾ ਕਰੋ, ਖੋਟਾ ਨਹੀਂ, ਝੂਠਾ ਨਹੀਂ, ਸੱਚਾ ਵਣਜ ਕਰੋ। ਖੋਟੇ ਵਣਜ ਵਣਜਿਆ, ਹਜ਼ੂਰ ਕਹਿੰਦੇ ਖੋਟੇ ਵਣਜ ਵਣਜਿਆ ਦਾ ਅਰਥ ਹੈ ਕਰਨ ਦੇ ਨਾਲ। ਤੁਹਾਡਾ ਮਨ ਵੀ ਅਤੇ ਤਨ ਵੀ ਖੋਟਾ ਹੋ ਜਾਵੇਗਾ। ਇਹਦਾ ਮਤਲਬ ਇਹ ਹੈ ਜੇ ਤੁਸੀਂ ਸੱਚੇ ਨਾਮ ਨੂੰ ਛੱਡ ਕੇ ਹੋਰ ਜਿਹੜਾ ਖੋਟਾ ਵਣਜ ਹੈ, ਦੁਨੀਆਂ ਦੇ ਪਦਾਰਥ ਨੇ, ਕੋਈ ਹੋਰ ਭੈੜੇ ਨਸ਼ੇ ਵਿਸ਼ੇ ਨੇ, ਉਹਨਾਂ ਦਾ ਵਣਜ ਕਰਨ ਲੱਗ ਪਏ, ਅਤੇ ਫਿਰ ਤੁਹਾਡਾ ਮਨ ਵੀ ਅਤੇ ਤਨ ਵੀ ਖੋਟਾ ਹੋਵੇਗਾ।
ਆਹੀ ਫਾਥੇ ਮਿਰਗ ਜਿਉਂ ਦੁੱਖ ਕਣੋ ਨਤਰੋਏ।
ਜਦੋਂ ਤੁਸੀਂ ਖੋਟਾ ਵਣਜ ਕਰਕੇ, ਜਿਵੇਂ ਕੋਈ ਜਿਹੜਾ ਦੋ ਨੰਬਰ ਦਾ ਲੋਕ ਧੰਦਾ ਕਰਦੇ ਨੇ, ਕੋਈ ਨਸ਼ੀਲੀਆਂ ਚੀਜ਼ਾਂ, ਨਸ਼ੀਲੇ ਪਦਾਰਥ ਚੋਰੀ ਵੇਚਦੇ ਨੇ, ਖੋਟਾ ਵਣਜ ਹੈ। ਹਜ਼ੂਰ ਕਹਿੰਦੇ ਨੇ ਫਾਹੀ ਫਾਥੇ ਮਿਰਗ ਜਿਉਂ ਦੂ ਕਣੋ ਨਿਤ ਰੋਏ। ਫਿਰ ਉਹਨਾਂ ਦੀ ਹਾਲਤ ਇਸ ਤਰ੍ਹਾਂ ਹੋਵੇਗੀ ਜਿਵੇਂ ਕੋਈ ਹਰਨ ਸ਼ਿਕਾਰੀ ਦੀ ਫਾਹੀ ਵਿੱਚ ਫਸ ਜਾਂਦਾ ਹੈ, ਅਤੇ ਉਹਨੂੰ ਬਹੁਤਾ ਦੁੱਖ ਪ੍ਰਾਪਤ ਹੁੰਦਾ ਹੈ, ਅਤੇ ਨਿਤ ਰੋਏ ਅਤੇ ਹਮੇਸ਼ਾ ਲਈ ਰੋਂਦਾ। ਜਿਵੇਂ ਕੋਈ ਸ਼ਿਕਾਰੀ ਦੀ ਫਾਹੀ ਵਿੱਚ ਹਰਨ ਫਸਿਆ ਹੁੰਦਾ, ਇਸੇ ਤਰ੍ਹਾਂ ਜਿਹੜੇ ਦੋ ਨੰਬਰ ਦਾ, ਨਸ਼ਿਆਂ ਦਾ, ਡਰੱਗ ਆਦਿਕ ਦਾ ਭੈੜਾ ਵਣਜ ਕਰਦੇ ਹਨ, ਇੱਕ ਨਾ ਇੱਕ ਦਿਨ ਉਹਨਾਂ ਦੀ ਹਾਲਤ ਫਿਰ ਇਹੀ ਹੁੰਦੀ ਹੈ। ਜਿਵੇਂ ਕੋਈ ਹਰਨ ਸ਼ਿਕਾਰੀ ਦੀ ਫਾਹੀ ਵਿੱਚ ਫਸ ਜਾਵੇ, ਅਤੇ ਫਿਰ ਉਹਨੂੰ ਬਹੁਤਾ ਦੁੱਖ ਹੁੰਦਾ ਹੈ, ਅਤੇ ਹਮੇਸ਼ਾ ਲਈ ਰੋਣਾ ਹੀ ਪੱਲੇ ਪੈ ਜਾਂਦਾ।
ਖੋਟੇ ਪੋਤੇ ਨਾ ਪਵੈ ਤਨ ਹਰ ਗੁਰ ਦਰਸ ਨਾ ਹੋਏ।
ਲੋ ਹਜ਼ੂਰ ਕਹਿੰਦੇ ਨੇ ਭਾਈ ਖੋਟੇ ਪੋਤੇ ਨਾ ਪਵੈ, ਜਿਹੜੇ ਖੋਟੇ ਦਾ ਅਰਥ ਹੈ ਖੋਟੇ ਵਣਜ ਕਰਨ ਵਾਲੇ ਹਨ, ਅਤੇ ਖੋਟਾ ਵਣਜ ਲੈ ਕੇ ਅੱਗੇ ਪਰਲੋਕ ਨੂੰ ਜਾਂਦੇ ਨੇ, ਉਹ ਵਾਹਿਗੁਰੂ ਦੇ ਪੋਤੇ ਦਾ ਅਰਥ ਹੈ ਖਜ਼ਾਨੇ ਦੇ ਵਿੱਚ ਨਹੀਂ ਪੈ ਸਕਦੇ। ਜਿਹੜੇ ਕੋਈ ਖੋਟਾ ਵਣਜ ਕਰਦੇ ਨੇ ਅਤੇ ਦੋ ਨੰਬਰ ਦੀ ਉਹਦੇ ਵਿੱਚ ਰਾਸ਼ੀ ਵਰਤਦੇ ਹਨ, ਔਰ ਉਹ ਵਾਹਿਗੁਰੂ ਦੇ ਖਜ਼ਾਨੇ ਦੇ ਵਿੱਚ ਪ੍ਰਵਾਨ ਨਹੀਂ ਹੋਣਗੇ, ਤਿੰਨ ਹਰ ਗੁਰ ਦਰਸ ਨਾ ਹੋਏ, ਅਤੇ ਨਾ ਹੀ ਉਹਨਾਂ ਨੂੰ ਅੱਗੇ ਸਤਿਗੁਰੂ ਦੇ ਦਰਸ਼ਨ ਦੀਦਾਰ ਹੋਣਗੇ, ਅਤੇ ਨਾ ਹੀ ਵਾਹਿਗੁਰੂ ਪਰਮੇਸ਼ਰ ਦੇ ਦੀਦਾਰ ਉਹਨਾਂ ਨੂੰ ਕਦੀ ਹਾਸਲ ਹੋ ਸਕਦੇ ਹਨ।
ਖੋਟੇ ਜਾਤ ਨਾ ਪਤ ਹੈ ਖੋਟ ਨਾ ਸੀ ਜਿਸ ਕੋਏ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਖੋਟੇ ਵਪਾਰੀ ਨੇ, ਨਾ ਉਹਨਾਂ ਦੀ ਕੋਈ ਚੰਗੀ ਜਾਤ ਬਰਾਦਰੀ ਹੀ ਹੁੰਦੀ ਹੈ, ਅਤੇ ਨਾ ਹੀ ਉਹਨਾਂ ਦੀ ਪਤ ਕੋਈ ਸ਼੍ਰੇਣੀ ਅੱਛੀ ਹੁੰਦੀ ਹੈ। ਖੋਟ ਨਾ ਸੀ ਜਿਸ ਕੋਏ, ਅਤੇ ਜਿਹੜਾ ਖੋਟ ਕਰਨ ਵਾਲਾ ਬੰਦਾ ਹੈ ਉਹ ਕਦੇ ਵੀ ਸਹਿਜ ਨਹੀਂ ਸਕਦਾ, ਕਾਮਯਾਬ ਨਹੀਂ ਹੋ ਸਕਦਾ, ਉਹ ਆਪਣੇ ਮਿਸ਼ਨ ਵਿੱਚ ਕਦੀ ਸਫਲ ਨਹੀਂ ਹੋ ਸਕਦਾ। ਜਿਹੜਾ ਖੋਟਾ ਵਪਾਰੀ ਹੈ, ਦੋ ਨੰਬਰ ਦਾ ਕੰਮ ਕਰਦਾ ਹੈ, ਇੱਕ ਨਾ ਇੱਕ ਦਿਨ ਉਹ ਫਸਦਾ ਜ਼ਰੂਰ ਹੈ। ਇਸੇ ਲਈ ਸਿਆਣੇ ਪੁਰਸ਼ ਕਹਿੰਦੇ ਨੇ ਬਈ ਤੁਸੀਂ ਉਹਨਾਂ ਜਿਹੜੇ ਚੋਰ ਡਾਕੂ ਹੁੰਦੇ ਨੇ ਉਹਨਾਂ ਨੂੰ ਖਾਂਦਿਆਂ ਨਾ ਦੇਖੋ, ਉਹਨਾਂ ਦੇ ਪੈਂਦੀਆਂ ਦੇਖੋ। ਜਦੋਂ ਸਮਾਂ ਆਉਂਦਾ ਹੈ ਤੇ ਫਿਰ ਉਹਨਾਂ ਨੂੰ ਇੱਕ ਨਾ ਇੱਕ ਦਿਨ ਸਜ਼ਾ ਜ਼ਰੂਰ ਮਿਲਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਭਾਈ ਜੇ ਵਣਜ ਕਰਨਾ ਹੈ ਅੱਛਾ ਵਣਜ ਕਰੋ, ਖੋਟੇ ਜਾਤ ਨਾ ਪਤ ਹੈ, ਖੋਟੇ ਵਣਜ ਕਰਨ ਵਾਲਿਆਂ ਦੀ ਨਾ ਤੇ ਕੋਈ ਜਾਤੀ ਨੂੰ ਹੀ ਉੱਤਮ ਗਿਣਦਾ ਹੈ ਅਤੇ ਨਾ ਹੀ ਉਹਨਾਂ ਦੀ ਕੋਈ ਇੱਜ਼ਤ ਕਰਦਾ ਹੈ, ਅਤੇ ਖੋਟ ਕਰਨ ਵਾਲਾ ਕਦੇ ਭਾਈ ਕਾਮਯਾਬ ਨਹੀਂ ਹੋ ਸਕਦਾ, ਨਾ ਹੀ ਕਦੇ ਦਰਗਾਹ ਦੇ ਵਿੱਚ ਉਹ ਮੁਕਤ ਹੋ ਸਕਦਾ ਹੈ।
ਖੋਟੇ ਖੋਟ ਕਮਾਵਣਾ ਆਏ ਗਿਆ ਪਤ ਖੋਏ।
ਹਜ਼ੂਰ ਕਹਿੰਦੇ ਭਾਈ ਜਿਹੜਾ ਆਦਮੀ ਖੋਟਾ ਹੀ ਖੋਟਾ ਵਣਜ ਕਰਦਾ ਹੈ, ਭਾਵ ਹਮੇਸ਼ਾ ਲਈ ਪਾਪ ਕਰਮ ਕਰਦਾ ਹੈ, ਚੋਰੀ ਜਾਰੀ ਕਰਦਾ ਹੈ, ਨਸ਼ਿਆਂ ਅਤੇ ਵਿਸ਼ਿਆਂ ਦੇ ਭੈੜੇ ਕੰਮ ਕਰਦਾ ਹੈ, ਆਏ ਗਿਆ ਪਤ ਖੋਏ। ਉਹ ਆਇਆ ਤਾਂ ਸੀ, ਗਿਆ ਪਤ ਖੋਏ, ਪਰ ਉਹ ਆਪਣੀ ਸਾਰੀ ਪਤ ਗੁਆ ਕੇ ਇੱਥੋਂ ਚਲਿਆ ਗਿਆ। ਇਹਦਾ ਮਤਲਬ ਇਹ ਹੈ ਜਿਹੜਾ ਖੋਟਾ ਵਣਜ ਕਰਦਾ ਹੈ, ਇਹ ਸੰਸਾਰ ਦੇ ਵਿੱਚ ਆ ਕੇ ਜਿਹੜੇ ਕੋਈ ਸ਼ਰਾਬ ਦੇ ਵਪਾਰੀ ਨੇ, ਨਸ਼ਿਆਂ ਦੇ ਵਪਾਰੀ ਨੇ, ਔਰ ਉਹ ਆਪਣੀ ਇੱਜ਼ਤ ਗੁਆ ਕੇ ਹੀ ਅੱਗੇ ਪ੍ਰਲੋਕ ਨੂੰ ਜਾਂਦੇ ਹਨ।
ਨਾਨਕ ਮਨ ਸਮਝਾਈਐ ਗੁਰ ਕੈ ਸ਼ਬਦ ਸਲਾਹਾ।
ਫਿਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਾਡਾ ਐਸਾ ਮਨ ਹੈ, ਭੁੱਲੜ ਮਨ ਹੈ, ਇਹਨੂੰ ਕਿੰਨਾ ਵੀ ਸਮਝਾਈਏ ਤੇ ਸਮਝਦਾ ਨਹੀਂ ਹੈ। ਅਸੀਂ ਜਦੋਂ ਗੁਰੂ ਘਰ ਦੇ ਵਿੱਚ ਆਉਂਦੇ ਹਾਂ, ਬੈਠ ਕੇ ਸਤਿਗੁਰੂ ਦੀ ਬਾਣੀ ਕਥਾ ਵਿਚਾਰ ਸੁਣਦੇ ਹਾਂ, ਪਤਾ ਸਾਨੂੰ ਹਰ ਗੱਲ ਦਾ ਲੱਗ ਜਾਂਦਾ, ਪਰ ਫਿਰ ਬਾਹਰ ਜਾ ਕੇ ਫਿਰ ਭੁੱਲ ਜਾਂਦੇ ਹਾਂ, ਫਿਰ ਮੂੰਹ ਮਾਇਆ ਦਾ ਪਰਦਾ ਪੈ ਜਾਂਦਾ। ਪਰ ਹਜ਼ੂਰ ਕਹਿੰਦੇ ਨਾਨਕ ਮਨ ਸਮਝਾਈਐ, ਇਹ ਜਿਹੜੀ ਸਤਿਗੁਰੂ ਦੀ ਬਾਣੀ ਹੈ, ਸਿੱਖਿਆ ਹੈ, ਇਹਦੇ ਨਾਲ ਆਪਣੇ ਮਨ ਨੂੰ ਸਮਝਾਉਣਾ ਚਾਹੀਦਾ। ਗੁਰ ਕਾ ਸ਼ਬਦ ਸਲਾਹ, ਅਤੇ ਗੁਰੂ ਕੇ ਸ਼ਬਦ ਦੁਆਰਾ, ਸਤਿਗੁਰੂ ਦੀ ਬਾਣੀ ਦੁਆਰਾ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ।
ਰਾਮ ਨਾਮ ਰੰਗ ਰਤਿਆ ਭਾਰ ਨਾ ਭਰਮ ਤੇ ਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਰਾਮ ਨਾਮ ਰੰਗ ਰਤਿਆ, ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਜਾਣ ਕਰਕੇ ਭਾਰ ਨਾ ਭਰਮ ਤਨਾਹ, ਅਤੇ ਫਿਰ ਉਹਨਾਂ ਨੂੰ ਭਾਈ ਨਾ ਤੇ ਪਾਪਾਂ ਦਾ ਭਾਰ ਹੀ ਸਿਰ 'ਤੇ ਚੁੱਕਣਾ ਪੈਂਦਾ ਹੈ, ਅਤੇ ਨਾ ਹੀ ਉਹ ਕਦੀ ਭਰਮ ਦਾ ਸ਼ਿਕਾਰ ਹੁੰਦੇ ਨੇ। ਜਿਹੜੇ ਵਾਹਿਗੁਰੂ ਦੇ ਨਾਮ ਦੇ ਵਿੱਚ ਰੰਗੇ ਜਾਂਦੇ ਨੇ, ਫਿਰ ਉਹਨਾਂ 'ਤੇ ਨਾ ਤੇ ਪਾਪਾਂ ਦਾ ਭਾਰ ਹੀ ਚੜ੍ਹਦਾ ਹੈ, ਅਤੇ ਨਾ ਹੀ ਕਦੇ ਉਹ ਭਰਮ ਭੁਲੇਖਿਆਂ ਦੇ ਵਿੱਚ ਪੈਂਦੇ ਹਨ।
ਹਰ ਜਪ ਲਾਹਾ ਅਗਲਾ ਨਿਰਭਉ ਹਰ ਮਨ ਮਾਹ।
ਜਿਹੜੇ ਐਸੇ ਵਾਹਿਗੁਰੂ ਦੇ ਪਿਆਰੇ ਨੇ, ਹਰ ਜਪ ਲਾਹਾ ਅਗਲਾ, ਉਸ ਵਾਹਿਗੁਰੂ ਦੇ ਨਾਮ ਨੂੰ ਜਪ ਕੇ, ਲਾਹਾ ਅਗਲਾ, ਅਗਲਾ ਦਾ ਅਰਥ ਹੈ ਉਹ ਬਹੁਤਾ ਲਾਭ, ਵਾਹਿਗੁਰੂ ਦੇ ਸਿਮਰਨ ਦਾ, ਆਤਮਕ ਆਨੰਦ ਦਾ, ਦਰਗਾਹੀ ਸਨਮਾਨ ਦਾ ਪ੍ਰਾਪਤ ਕਰਦੇ ਹਨ। ਕਿਉਂ? ਨਿਰਭਉ ਹਰ ਮਨ ਮਾਹ, ਨਿਰਭਉ ਦਾ ਅਰਥ ਹੈ ਭੈ ਤੋਂ ਰਹਿਤ, ਜੋ ਨਿਰਭਉ ਸਰੂਪ ਵਾਹਿਗੁਰੂ ਪਰਮੇਸ਼ਰ ਹੈ ਉਹ ਉਹਨਾਂ ਦੇ ਮਨ ਵਿੱਚ ਵੱਸ ਜਾਂਦਾ। ਜਦੋਂ ਵਾਹਿਗੁਰੂ ਆਪ ਉਹਨਾਂ ਦੇ ਮਨ ਦੇ ਵਿੱਚ ਵੱਸ ਜਾਵੇ, ਤੇ ਫਿਰ ਉਹਨਾਂ ਨੂੰ ਕਿਸੇ ਗੱਲ ਦਾ ਘਾਟਾ ਨਹੀਂ ਰਹਿੰਦਾ।
ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ, ਤਨ ਜੋਵਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਵੈਰਾਗਮਈ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਰੰਗ ਮਾਣ ਲੈ ਪਿਆਰਿਆ, ਜਾ ਜੋਬਨ ਨਾ ਹੁੱਲਾ, ਦਿਨ ਥੋੜੜੇ ਥੱਕੇ ਭਇਆ ਪੁਰਾਣਾ ਝੋਲਾ ਰਹਾਓ। ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਬਹੁਤ ਪਿਆਰ ਅਤੇ ਸਤਿਕਾਰ ਦੇ ਨਾਲ ਸੰਬੋਧਨ ਕਰਕੇ ਸਾਡੇ ਇਸ ਮਨ ਨੂੰ ਸਮਝਾਉਂਦੇ ਹਨ। ਰੰਗ ਮਾਣ ਲੈ ਪਿਆਰਿਆ, ਕਿ ਪਿਆਰਿਆ ਤੂੰ ਹੁਣ ਉਸ ਵਾਹਿਗੁਰੂ ਪਰਮੇਸ਼ਰ ਦਾ ਆਨੰਦ ਮਾਣ ਲੈ। ਜਾ ਜੋਬਨ ਨਾ ਹੁੱਲਾ, ਆਹ ਜਿਹੜਾ ਜੋਬਨ ਹੈ, ਇਸ ਜੋਬਨ ਦਾ ਨਵਾਂ ਹੁਲਾਸ ਹੈ, ਨਵਾਂ ਹੁਲਾਰਾ ਹੈ, ਜਿੰਨਾ ਚਿਰ ਤੱਕ ਅਤੇ ਉਨਾ ਚਿਰ ਤੱਕ ਤੈਨੂੰ ਆਨੰਦ ਮਾਣ ਲੈਣਾ ਚਾਹੀਦਾ ਹੈ। ਕਿਉਂਕਿ ਜਿਹੜੀ ਭਗਤੀ ਜਾਂ ਸੇਵਾ ਜਾਂ ਤਪੱਸਿਆ ਅਸੀਂ ਜਵਾਨੀ ਦੇ ਵਿੱਚ ਕਰ ਸਕਦੇ ਹਾਂ, ਜੋਬਨ ਦੇ ਵਿੱਚ ਕਰ ਸਕਦੇ ਹਾਂ, ਨਾ ਉਹ ਬਾਲ ਅਵਸਥਾ ਵਿੱਚ ਹੋਵੇ ਅਤੇ ਨਾ ਹੀ ਬਿਰਧ ਅਵਸਥਾ ਵਿੱਚ ਹੋ ਸਕਦੀ ਹੈ। ਇਸੇ ਲਈ ਜਿੱਥੇ ਕੰਮ ਕਾਰ ਕਰਨ ਦੇ ਲਈ 18 ਸਾਲ ਤੋਂ ਲੈ ਕੇ ਤਕਰੀਬਨ 55-60 ਸਾਲ ਤੱਕ ਹੀ ਉਮਰ ਮੰਨੀ ਗਈ ਹੈ, ਅਤੇ ਭਗਤੀ ਦਾ ਵੀ ਅਤੇ ਸਿਮਰਨ ਦਾ ਵੀ ਸਮਾਂ ਇਹੀ ਹੈ, ਅਤੇ ਅਸੀਂ ਕੰਮ ਕਾਰ ਨੂੰ ਤਾਂ ਤਰਜੀਹ ਦਿੰਦੇ ਹਾਂ, ਪਰ ਇਹਦੇ ਨਾਲ ਭਗਤੀ ਸੇਵਾ ਸਿਮਰਨ ਵੀ ਕਰਨਾ ਚਾਹੀਦਾ। ਬਾਬਾ ਫਰੀਦ ਜੀ ਨੇ ਬੜੀ ਸੁੰਦਰ ਗੱਲ ਲਿਖੀ ਹੈ। ਫਰੀਦਾ ਉਮਰ ਸੁਹਾਵੜੀ ਸੰਗ ਸੁਵਨੜੀ ਦੇਹੇ, ਵਿਰਲੇ ਕਈ ਪਾਈਆਂ ਜਿੰਨਾ ਪਿਆਰੇ ਨੇਹੇ। ਉਮਰ ਵੀ ਸੁਹਾਵਣੀ ਹੋਵੇ, ਚੜ੍ਹਦੀ ਜਵਾਨੀ ਹੋਵੇ ਅਤੇ ਨਾਲ ਸੰਗ ਸੁਵਨੜੀ ਦੇਹੇ, ਅਤੇ ਦੇਹ ਵੀ ਸੋਨੇ ਵਰਗੀ ਕੰਚਨ ਵਰਗੀ ਸੁੰਦਰ ਹੋਵੇ। ਅਤੇ ਫਿਰ ਇਸ ਅਵਸਥਾ ਦੇ ਵਿੱਚ ਆ ਕੇ ਜਿਹੜਾ ਪਰਮੇਸ਼ੁਰ ਦਾ ਨਾਮ ਜਪਣਾ ਹੈ, ਸਿਮਰਨ ਕਰਨਾ ਹੈ, ਬਹੁਤ ਔਖੀ ਗੱਲ ਹੈ। ਬਾਬਾ ਫਰੀਦ ਜੀ ਕਹਿੰਦੇ ਨੇ ਜਿਨ੍ਹਾਂ ਦੀ ਉਮਰ ਵੀ ਪਰ ਜੋਬਨ ਹੋਵੇ ਅਤੇ ਦੇਹ ਵੀ ਕੰਚਨ ਵਰਗੀ ਸੁੰਦਰ ਹੋਵੇ, ਅਤੇ ਫਿਰ ਵਾਹਿਗੁਰੂ ਦੀ ਭਗਤੀ ਕਰੇ, ਇਹੋ ਜਿਹੇ ਵਿਰਲੇ ਹੀ ਤੁਹਾਨੂੰ ਗੁਰਮੁਖ ਪਿਆਰੇ ਮਿਲ ਸਕਦੇ ਨੇ। ਅਤੇ ਬਾਬਾ ਫਰੀਦ ਜੀ ਨੇ ਵੀ ਜਵਾਨੀ ਦੇ ਵਿੱਚ ਹੀ, ਬਲਕਿ ਬਾਲ ਅਵਸਥਾ ਤੋਂ ਹੀ ਭਗਤੀ ਸ਼ੁਰੂ ਕਰ ਦਿੱਤੀ ਸੀ। ਅਤੇ ਸਾਨੂੰ ਸਿੱਖਿਆ ਦਿੰਦੇ ਹਨ, ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨਾ ਹੁੱਲਾ। ਵੀ ਇਹ ਜਿਹੜਾ ਇਹ ਜਿੰਨਾ ਚਿਰ ਜਵਾਨੀ ਦਾ ਨਵਾਂ ਹੁਲਾਰਾ ਹੈ, ਨਵਾਂ ਹੁਲਾਸ ਹੈ, ਅਤੇ ਉਹਨਾਂ ਚਿਰ ਤੂੰ ਵੀ ਵਾਹਿਗੁਰੂ ਪਰਮੇਸ਼ਰ ਦਾ ਰੰਗ ਮਾਣ ਲੈ, ਕੀਰਤਨ ਕਥਾ ਦਾ, ਸੇਵਾ ਸਿਮਰਨ ਦਾ, ਭਗਤੀ ਦਾ ਰੰਗ ਮਾਣ ਲੈ। ਦਿਨ ਥੋੜ੍ਹੜੇ ਥੱਕੇ, ਜਿਹੜੇ ਤੇਰੇ ਜਵਾਨੀ ਦੇ ਦਿਨ ਥੋੜ੍ਹੇ ਹੀ ਰਹਿ ਗਏ ਨੇ, ਅਤੇ ਪਿਆ ਪੁਰਾਣਾ ਚੋਲਾ, ਇਹ ਜਿਹੜੇ ਤੇਰਾ ਸਰੀਰ ਰੂਪੀ ਚੋਲਾ ਹੈ ਨਾ, ਇਹ ਹੁਣ ਪੁਰਾਣਾ ਹੋ ਚੱਲਿਆ। ਤੂੰ ਪਹਿਲਾਂ ਜੇ ਕੁਛ ਕਰ ਸਕਦਾ ਤਾਂ ਕਰ ਲੈ। ਕਿਉਂਕਿ ਭਗਤ ਕਬੀਰ ਜੀ ਨੇ ਵੀ ਬਹੁਤ ਸੁੰਦਰ ਤਰੀਕੇ ਨਾਲ ਸਾਨੂੰ ਸਮਝਾਇਆ ਹੈ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਵਿਕਲ ਪਈ ਨਹੀਂ ਬਾਨੀ, ਤਾਂ ਭੱਜ ਲੇ ਰੇਮਨ ਸਾਰੰਗ ਪਾਨੀ। ਅਤੇ ਜੇ ਆਖੇ ਫੇਰ ਭੱਜ ਲੂੰਗਾ, ਆਵ ਨਾ ਭਜਸ ਭਜਸ ਕਉ ਭਾਈ, ਆਵੇ ਅੰਤ ਨਾ ਭਜਿਆ ਜਾਈ। ਇੱਥੇ ਧੰਨ ਗੁਰੂ ਨਾਨਕ ਅਤੇ ਮਹਾਰਾਜ ਵੀ ਸਾਨੂੰ ਇਹੀ ਸਿੱਖਿਆ ਦਿੰਦੇ ਨੇ, ਦਿਨ ਥੋੜ੍ਹੜੇ ਥੱਕੇ, ਹੁਣ ਤਾਂ ਭਾਈ ਥੋੜ੍ਹੇ ਦਿਨ ਹੀ ਬਾਕੀ ਰਹਿ ਗਏ ਨੇ, ਸਾਰੇ ਜਵਾਨੀ ਦੇ ਦਿਨ ਵੀ ਲੰਘਦੇ ਜਾ ਰਹੇ ਹਨ। ਪਿਆ ਪੁਰਾਣਾ ਚੋਲਾ, ਇਹ ਤੁਹਾਡਾ ਸਰੀਰ ਰੂਪੀ ਚੋਲਾ ਵੀ ਆਖਰ ਪੁਰਾਣਾ ਹੋ ਗਿਆ, ਜ਼ਰਜਰੀ ਭੂਤ ਹੋ ਗਿਆ, ਇਸ ਨੇ ਇੱਕ ਨਾ ਇੱਕ ਦਿਨ ਹੁਣ ਨਾਸ ਹੋਣਾ ਹੀ ਹੋਣਾ ਹੈ, ਇਸ ਨੂੰ ਇੱਕ ਦਿਨ ਲਾਉਣਾ ਹੀ ਲਾਉਣਾ ਪਏਗਾ। ਇਸ ਲਈ ਪਹਿਲਾਂ ਤੁਸੀਂ ਵੀ ਭਗਤੀ ਕਰਕੇ ਆਨੰਦ ਮਾਣ ਲਵੋ। ਹੁਣ ਆਰੰਭ ਤੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਰਾਗ ਦੇ ਅੰਦਰ ਦੂਜੇ ਕਰ ਸੁਰਤਾਲ ਦੇ ਵਿੱਚ ਸ਼ਬਦ ਉਚਾਰਨ ਕਰ ਰਹੇ ਹਨ, ਤਨ ਜੋਬਨ ਅਰ ਫੁੱਲੜਾ ਨਾਠੀਅੜੇ ਦਿਨ ਚਾਰ। ਇਸ ਮਨੁੱਖ ਨੂੰ ਧਨ ਦਾ ਅਤੇ ਜਵਾਨੀ ਦਾ ਬੜਾ ਮਾਣ ਹੁੰਦਾ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਮਨੁੱਖ ਨੂੰ ਸਮਝਾਉਂਦੇ ਨੇ, ਜਿਨ੍ਹਾਂ ਚੀਜ਼ਾਂ ਦਾ ਤੂੰ ਮਾਣ ਕਰਦਾ ਨਾ, ਤਨ ਅਤੇ ਜੋਬਨ ਦਾ, ਅਤੇ ਅਰ ਫੁੱਲੜਾ ਦਾ ਅਰਥ ਹੈ ਵੀ ਜਿਹੜਾ ਇਹ ਖੇੜਾ ਹੈ, ਖੁਸ਼ੀਆਂ ਦਾ ਖੇੜਾ ਹੈ, ਨਾਠੀਅੜੇ ਦਿਨ ਚਾਰ, ਇਹ ਤਾਂ ਚਾਰ ਦਿਨ ਦੇ ਨਾਠੀਅੜੇ ਦਾ ਅਰਥ ਹੈ, ਪ੍ਰਾਹੁਣੇ ਨੇ, ਚਾਹੇ ਧਨ ਹੈ, ਚਾਹੇ ਜਵਾਨੀ ਹੈ, ਅਤੇ ਚਾਹੇ ਕੋਈ ਖੁਸ਼ੀਆਂ ਅਤੇ ਖੇੜਾ ਹੈ। ਫੁੱਲੜਾ ਦਾ ਅਰਥ ਜਿਹੜਾ ਮੌਸਮੀ ਫੁੱਲਾਂ 'ਤੇ ਖੇੜਾ ਆਉਂਦਾ, ਉਹ ਵੀ ਚਾਰ ਦਿਨ ਦਾ ਪ੍ਰਾਹੁਣਾ ਹੁੰਦਾ, ਅਤੇ ਧਨ ਅਤੇ ਜੋਬਨ ਵੀ ਹਮੇਸ਼ਾ ਨਹੀਂ ਕਿਸੇ ਕੋਲ ਰਹਿ ਸਕਦੇ, ਕਿਉਂਕਿ ਸਤਿਗੁਰੂ ਮਹਾਰਾਜ ਦੇ ਧਨ ਦੇ ਬਾਰੇ ਬਚਨ ਨੇ, ਇਹੋ ਤਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ।